ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਨ ਅਵਰ ਨਾ ਕੋਈ ਕਰਨ ਕਾਰਣ ਪ੍ਰਭ ਸੋਈ ਰਹਾਉ ਪ੍ਰਭ ਆਪਣੇ ਵਰ ਦੀਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲ ਦੁੱਖ ਮਿਟਾਇਆ ਪ੍ਰਭ ਆਪਣੇ ਵਰ ਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲ ਦੁੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਦੇਵ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਸ੍ਰੀ ਮੁਖ ਆਕ ਹੁਕਮਨਾਮਾ ਸਾਨੂੰ ਜੀ ਲੋਕਾਈ ਨੇ ਬਖਸ਼ਿਸ਼ ਕੀਤਾ ਹੈ। ਔਰ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਹੁਕਮ ਦੇ ਅੰਦਰ ਪਰਮੇਸ਼ਵਰ ਦੇ ਪਿਆਰਿਆਂ ਨੂੰ ਸੰਬੋਧਨ ਕਰਕੇ ਕਿਹਾ ਹੈ, ਸੰਤੋ ਤੇ ਸੁਭੜਿਆ ਵਰਨਾ ਕੋਈ ਐ ਸ਼ਾਂਤ ਆਤਮਾ ਵਾਹਿਗੁਰੂ ਦੇ ਪਿਆਰ ਵਾਲੇ ਉਸ ਪ੍ਰਭੂ ਪਰਮੇਸ਼ਵਰ ਤੋਂ ਬਗੈਰ ਹੋਰ ਕੋਈ ਵੀ ਨਹੀਂ। ਕਰਨ ਕਾਰਨ ਪ੍ਰਭ ਸੋਈ, ਉਹ ਪਰਮੇਸ਼ਵਰ ਵਾਹਿਗੁਰੂ ਸਾਰਿਆਂ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਸਨ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤੇ ਬਹੁਤ ਜ਼ਿਆਦਾ ਬੁਖਾਰ ਨੇ ਵਾਰ ਕੀਤਾ ਔਰ ਨਾਲ ਵੀ ਸਤਿਗੁਰਾਂ ਦੇ ਚੇਚਕ ਦਾ ਰੋਗ ਵੀ ਹੋਇਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਸਤਿਗੁਰਾਂ ਨੇ ਰਹਿਮਤ ਕੀਤੀ, ਬਾਲਕ ਸਰੂਪ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੁਖਾਰ ਉਤਰਿਆ ਸਾਰਾ ਇਹ ਦੁੱਖ ਜਦੋਂ ਮਿਟ ਗਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਗਤ ਜੀ ਇਸ ਪਾਵਨ ਸ਼ਬਦ ਦੁਆਰਾ ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ ਹੈ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਦੇ ਇਸ ਪਾਵਨ ਹੁਕਮ ਵਿੱਚ ਸਾਨੂੰ ਇਹ ਵੀ ਤਾਕੀਦ ਕੀਤੀ ਹੈ, ਪੱਕੀ ਕੀਤੀ ਹੈ ਕਿ ਆਪਣੇ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਭਾਈ ਹੋਰ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ ਔਰ ਆਪਣੇ ਗੁਰੂ ਤੋਂ ਹੀ ਸਦਾ ਵਾਸਤੇ ਬਲਿਹਾਰ ਜਾਣਾ ਚਾਹੀਦਾ ਹੈ, ਕੁਰਬਾਨ ਜਾਣਾ ਚਾਹੀਦਾ ਹੈ। ਆਓ ਪਿਆਰ ਸਹਿਤ ਜੋ ਸਤਿਗੁਰਾਂ ਨੇ ਇਸ ਪਾਵਨ ਹੁਕਮ ਵਿੱਚ ਅੱਜ ਸਮੁੱਚੀ ਲੋਕਾਈ ਨੂੰ ਉਪਦੇਸ਼ ਵਰਸ਼ਿਸ਼ ਕੀਤਾ, ਪਿਆਰ ਸਹਿਤ ਸਰਵਣ ਕਰੀਏ ਜੀ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ। ਸੰਗਤ ਜੀ, ਰਾਗ ਸੋਰਠ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗਾਂ ਵਾਲੇ ਸਰੂਪ ਤੇ ਸ਼ਬਦੀ ਰੰਗ ਤੇ ਇਹ ਪਾਵਨ ਸ਼ਬਦ ਸੁਭਾਏ ਮਾਨ ਗੋਰੇ ਆਪਣੇ ਬਲਿਹਾਰੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨਵੇਂ ਭਾਈ ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਆਪਣੇ ਗੁਰੂ ਤੋਂ ਵਾਰ ਨੇ ਫੇਰ ਨੇ ਕੁਰਬਾਨ ਜਾਈਏ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਤਸ਼ਾਹ ਦੀ ਵਾਰ ਵਿੱਚ ਆਰੰਭ ਵਿੱਚ ਹੀ ਜ਼ਿਕਰ ਕੀਤਾ ਹੈ, ਬਲਿਹਾਰੀ ਗੁਰੂ ਆਪਣੇ ਦੇਵਹਾਰੀ ਸਦਵਾਰ ਜਿਹੜੇ ਮਾਨਸ ਤੇ ਦੇਵ ਤੇ ਕੀ ਕਰਦਣਾ ਲਾਗੂ ਵਾਰ ਐਸੇ ਸਤਿਗੁਰੂ ਜੀ ਤੋਂ ਸੱਚੇ ਪਾਤਸ਼ਾਹ ਵੀ ਕਹਿੰਦੇ ਦਿਹਾੜੀ ਦੇ ਵਿੱਚ ਸੈਂਕੜੇ ਵਾਰ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ, ਸੈਂਕੜੇ ਵਾਰ ਆਪਣੇ ਗੁਰੂ ਦੇ ਗੁਣ ਗਾਉਣੇ ਚਾਹੀਦੇ। ਸੰਗਤ ਜੀ, ਜਿਹੜਾ ਗੁਰੂ ਮਨੁੱਖਾਂ ਤੋਂ ਦੇਵ ਤੇ ਬਣਾ ਦਿੰਦਾ ਹੈ ਅਤੇ ਦੇਰੀ ਨਹੀਂ ਲਾਉਂਦਾ, ਸਤਿਗੁਰੂ ਜੀ ਕਹਿੰਦੇ ਨੇ ਉਸ ਗੁਰੂ ਤੋਂ ਸਾਨੂੰ ਸਦਾ ਹੀ ਵਾਰ ਨੂੰ ਫੇਰ ਦੇ ਜਾਣਾ ਚਾਹੀਦਾ। ਔਰ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਜੇ ਸੌ ਚੰਦਾ ਉਗਦਾ ਹੈ ਸੂਰਜ ਚੜ੍ਹੇ ਹਜ਼ਾਰ ਇੱਕੇ ਚਾਨਣ ਹੁੰਦੇ ਆ ਗੁਰਬਿਣ ਕੋਲ ਅੰਧਾਰ। ਭਾਵੇਂ ਸੈਂਕੜੇ ਚੰਦਰਮਾ ਆਕਾਸ਼ ਵਿੱਚ ਰਾਤ ਨੂੰ ਪ੍ਰਕਾਸ਼ ਕਰਨ, ਹਜ਼ਾਰਾਂ ਸੂਰਜ ਦਿਨ ਦੇ ਸਮੇਂ ਪ੍ਰਕਾਸ਼ਮਾਨ ਹੋਣ, ਇਤਨਾ ਭਾਰੀ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਬਗੈਰ ਜੀਵ ਦੇ ਅੰਦਰ ਗਾੜਾ ਅੰਧੇਰਾ ਬਣਿਆ ਹੋਇਆ ਹੈ। ਗੁਰੂ ਸ਼ਬਦ ਤੋਂ ਬਿਨਾਂ ਇਹ ਜੀਵ ਭਟਕਣਾਂ ਦੇ ਵਿੱਚ ਪਿਆ ਹੋਇਆ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਭਾਈ ਆਪਣੇ ਗੁਰੂ ਤੋਂ ਪਾਸੇ ਨਾ ਜਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਯਾਦਾ ਕਾਇਮ ਕੀਤੀ ਹੈ, ਜਿੱਥੇ ਪੰਜਾਂ ਪਿਆਰਿਆਂ ਦੇ ਸਾਜਣਾ ਕੀਤੀ, ਪੰਜਾਂ ਪਿਆਰਿਆਂ ਤੋਂ ਬਾਅਦ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਆਪਣੇ ਪਰਿਵਾਰ ਦੇ ਸਹਿਤ ਅੰਮ੍ਰਿਤ ਦੇ ਦਾਤ ਪੰਜਾਂ ਤੋਂ ਪ੍ਰਾਪਤ ਕੀਤੀ। ਉੱਥੇ ਹਜ਼ੂਰ ਤੋਂ ਬਾਅਦ ਜਿਹੜੇ ਪੰਜਾਂ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਨੂੰ ਹਜ਼ੂਰ ਨੇ ਪੰਜ ਮੂਰਤੇ ਕਿਹਾ ਸੀ ਤੇ ਹੁਕਮ ਕੀਤਾ ਸੀ ਭਾਈ ਜੋ ਵੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪੌਣ ਲਵੇਗਾ, ਅੰਮ੍ਰਿਤ ਛਕੇਗਾ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੋਵੇਗਾ। ਤੇ ਅੱਜ ਲੋੜ ਹੈ ਅਸੀਂ ਪੰਜਾਂ ਤੋਂ ਖੰਡੇ ਬਾਟੇ ਦੀ ਪੌਣ ਛੱਕ ਕੇ ਤਿਆਰ ਬਰਤਿਆਰ ਨਿਤਨੇਮੀ ਹੋਈਏ, ਸਿਮਰਨ ਭਜਨ ਕਰਿਆ ਕਰੀਏ ਤੇ ਆਪਣੇ ਗੁਰੂ ਤੋਂ ਸੰਗਤ ਜੀ ਬਲਿਹਾਰ ਬਲਿਹਾਰ ਜਾਣਾ ਕਰੀਏ। अपने गुरु तो बेमुख हो जाता है ना, उन्हें कितने मुक्ति की प्राप्ति नहीं होती। जिन्ना चिर फिर सतगुरु जी के चरणों में नहीं आता, अपनिया भुला नहीं बख्शाऊगा, सतगुरु जी कहते उन्ना चिर उन्हें मुक्ति की प्राप्ति नहीं। जो भाई मूले जी साही आप कई बार सरवण की है कि भाई मूला जब सतगुरु गुरु नानक देव जी के दाल गया तो संगत जी फिर सतगुरु पातशाह जी ने गुरबरीक की दाल उन्होंने घर भेजा से, और जब दूजी बार हजूर आए तो वह गोया के घेर के लग गया। सतगुरु पातशाह जी ने कहा उन्हें बेमुख हो गया है, वह गोया के घेर के सप ने डंग मारिया तो उसकी मौत हो गई। मंजे से पा के भाई मूले को सतगुरां दी हाजरी विच लिआंदा, धन गुरु नानक साहब सच्चे पातशाह जी कहण लगे भाई हुण तां तीर चल गया है, हुण तां जिहड़ा बजट आउणा सी उह हो गया है। हां तुसीं इहनूं अंत समें साडे कोल लै आए, हुण असीं दसवें जामे विच आ के इहदा उधार करांगे। धन श्री गुरु गोबिंद सिंह साहब सच्चे पातशाह जी ने नांदेड़ की पावन धरती पर एक पहाड़ी पर जो मूला सहे की जोड़ भोग रहा, सतगुरु ने खबरा तीर चला के उधार किया। संगत जी इतिहास ने जिक्र किया है, धन श्री गुरु नानक देव सच्चे पातशाह जी तो बेमुख होके मूले ने कई जूना जड़िया से भ्रमण कीतिया ने, कई जूना के फिरता रहा, पर आखिरी जून से जो साहब जून सतगुरु ने उधार किया। धन गुरु अमरदास पातशाह जी का उन्होंने जे को गुरते बेमुख होगा बिन सतगुर मुक्त ना पावै, जिहड़ा गुरु तो बेमुख हो जाता है ना जी फिर उन्हें मुक्ति की प्राप्ति नहीं होंगी, फिर तो टेढ़िया मेढ़िया जूना का भ्रमण करता है। इस करके हजूर ने सानू एक पावन उपदेश दिता कि अपने गुरु के सन्मुख रहो, ऐसे कच्चिया पिल्लिया के लिबास में वेख के भड़कना जाया करो, अपने गुरु का साथ ना छड्या करो। ये जिहड़े कच्चे पिल्ले ने ना जी इन्होंने साडा पार उतारा नहीं करना, इस करके धन गुरु अर्जन देव सच्चे पातशाह जी दर्शा रहे ने गुर अपने बलिहारी अपने गुरु तो बलिहार जाइए, अपने गुरु के गुण गाइए, अपने गुरु की उपमा करिए, अपने गुरु नाल सदीव काल जुड़े रहिए। न पूरन पैज सवारे, जिस गुरु ने साडी पूरन पूरी पैज इज्जत आवरू सवार दिती है, जिवें भट्टा ने सवैया जिक्र किया है, दास भट्ट बेनती करता है अब राखो दास भाट की लाज, जैसी राखी लाज भगत प्रहलाद की, हर नाम सफारी कर आज ਹੁਣ ਦਰੋਪਦੀ ਲਾਲ ਰੱਖੀ ਹਰ ਪ੍ਰਭ ਜੀ ਹੁਣ ਦਰੋਪਦੀ ਲਾਲ ਰੱਖੀ ਹਰ ਪ੍ਰਭ ਜੀ ਦੀਨੇ ਬਸਤਰ ਸਾਜ ਦਾਸ ਭੱਟ ਨੇ ਬੇਨਤੀ ਕੀਤੀ ਮਹਾਰਾਜ ਜਿਹੜੇ ਭਗਤ ਪ੍ਰਹਿਲਾਦ ਜੀ ਦੀ ਲਾਜ ਰੱਖੀ ਹੈ ਜਿਹੜੇ ਤੁਸਾਂ ਦਰੋਪਦੀ ਦੀ ਲਾਜ ਰੱਖੀ ਹੈ ਮਹਾਰਾਜ ਤੋਂ ਸੁਦਾਮੇ ਦੀ ਲਾਜ ਰੱਖੀ ਹੈ ਤੇ ਹੁਣ ਇਹ ਕਲਯੁਗ ਦਾ ਸਮਾਂ ਹੈ ਕਲਯੁਗ ਦੇ ਸਮੇਂ ਵਿੱਚ ਮੈਂ ਦਾਸ ਭੱਟ ਦੀ ਵੀ ਲਾਜ ਰੱਖੋ ਤੇ ਸਤਿਗੁਰੂ ਆਪ ਹੀ ਕਿਰਪਾ ਕਰਕੇ ਸੰਗਤ ਜੀ ਪੂਰਨ ਪੈਜ ਸਵਾਰ ਦਿੰਦਾ ਹੈ ਪੂਰੀ ਇੱਜ਼ਤ ਰੱਖਦਾ ਹੈ ਪਰ ਜਿਹੜੇ ਆਪਣੇ ਗੁਰੂ ਦਾ ਅਦਬ ਸਤਿਕਾਰ ਭੈ ਭਾਵਨਾ ਨਾਲ ਨਹੀਂ ਕਰਦੇ ਸੰਗਤ ਜੀ ਫਿਰ ਉਹਨਾਂ ਦੀ ਇਸ ਲੋਕ ਵਿੱਚ ਵੀ ਇੱਜ਼ਤ ਖਰਾਬ ਹੁੰਦੀ ਹੈ ਤੇ ਪਰਲੋਕ ਵਿੱਚ ਵੀ ਹੁੰਦੀ ਹੈ ਇੱਥੇ ਵੀ ਦੁਨੀਆਂ ਦੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਤੇ ਪਰਲੋਕ ਵਿੱਚ ਵੀ ਉਹਨਾਂ ਨੂੰ ਕੋਈ ਲਾਗੇ ਨਹੀਂ ਲੱਗਣ ਦਿੰਦਾ ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਜਿਹੜੇ ਆਪਣੇ ਗੁਰੂ ਨਾਲੋਂ ਟੁੱਟ ਜਾਂਦੇ ਨੇ ਇਸ ਕਰਕੇ ਹਜ਼ੂਰ ਕਹਿੰਦੇ ਨੇ ਆਪਣੇ ਗੁਰੂ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਸਾਡੀ ਪੂਰਨ ਪੈਲ ਸਵਾਰ ਦਿੱਤੀ ਹੈ ਲੋਕ ਪਰਲੋਕ ਵਿੱਚ ਸਾਡੀ ਇੱਜ਼ਤ ਸਵਾਰ ਦਿੱਤੀ ਹੈ ਸਾਡੀ ਇੱਜ਼ਤ ਬਣਾ ਦਿੱਤੀ ਹੈ ਮਨ ਚਿੰਦਿਆ ਫਲ ਪਾਇਆ ਹਜ਼ੂਰ ਕਹਿੰਦੇ ਨੇ ਮਨ ਚਿੰਦਿਆ ਜਿਹੜਾ ਮਨ ਨੇ ਫੁਰਨਾ ਕੀਤਾ ਸੀ ਨਾ ਵੀ ਮੈਨੂੰ ਆਹ ਫਲ ਚਾਹੀਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨ ਦੇ ਚਿੰਦੇ ਹੋਏ ਮਨ ਦੇ ਕੀਤੇ ਹੋਏ ਫੁਰਨੇ ਅਨੁਸਾਰ ਉਹ ਫਲ ਅਸਾਂ ਪ੍ਰਾਪਤ ਕਰ ਲਿਆ ਹੈ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਜਿਤੜੇ ਫਲ ਬਣ ਬਾਂਚੀਏ ਤਿਤੜੇ ਸਤਿਗੁਰ ਪਾਸ ਇਹ ਸਾਡਾ ਮਨ ਸੰਗਤ ਜੀ ਜਿੰਨੇ ਵੀ ਫਲ ਚਾਹੁੰਦਾ ਹੈ ਨਾ ਹਜ਼ੂਰ ਕਹਿੰਦੇ ਉਹ ਸਾਰੇ ਫਲ ਸਤਿਗੁਰੂ ਦੇ ਕੋਲ ਨੇ ਪਰ ਜੇ ਕੋਈ ਨਿਮਰਤਾ ਦੇ ਸਹਿਤ ਪਿਆਰ ਦੇ ਸਹਿਤ ਆ ਕੇ ਗੁਰੂ ਦੇ ਕੋਲੋਂ ਮੰਗਦਾ ਹੈ ਤੇ ਹਜ਼ੂਰ ਕਹਿੰਦੇ ਫਿਰ ਉਹਨੂੰ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ ਰੱਬ ਆਪਣਾ ਸਦਾ ਧਿਆਇਆ ਪਰ ਹਜ਼ੂਰ ਦੇ ਮਨ ਨੇ ਸੰਗਤ ਜੀ ਕਿਹੜਾ ਫਲ ਮੰਗਿਆ ਤੇ ਸਤਿਗੁਰਾਂ ਨੂੰ ਕਿਹੜੇ ਫਲ ਦੀ ਪ੍ਰਾਪਤੀ ਹੋਈ ਹੈ ਹਜ਼ੂਰ ਕਹਿੰਦੇ ਨੇ ਪ੍ਰਭ ਆਪਣਾ ਸਦਾ ਧਿਆਇਆ ਸਾਡੇ ਤੇ ਮਨ ਨੇ ਭਾਈ ਇਹ ਹੀ ਮੰਗ ਕੀਤੀ ਸੀ ਮਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸਾਡੇ ਮਨ ਨੇ ਤਾਂ ਇਹ ਫਲ ਮੰਗਿਆ ਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਅਸੀਂ ਸਾਸ ਸਾਸ ਤੁਹਾਡੇ ਗੁਣ ਗਾਉਂਦੇ ਰਹੀਏ ਮਹਾਰਾਜ ਕਦੇ ਵੀ ਸਾਨੂੰ ਦੱਸੋ ਨਾ ਭੁੱਲੋ ਨਾ ਭੁਲਾਓ ਨਾ ਮਹਾਰਾਜ ਆਪਣਿਆਂ ਨੂੰ ਆਪਣੇ ਜਾਣ ਕੇ ਰੱਖ ਲਓ ਤੇ ਹਜ਼ੂਰ ਕਹਿੰਦੇ ਫਿਰ ਸਾਨੂੰ ਇਹ ਫਲ ਪ੍ਰਾਪਤ ਹੋਇਆ ਪ੍ਰਭ ਆਪਣਾ ਸਦਾ ਧਿਆਇਆ ਅਸੀਂ ਆਪਣੇ ਪ੍ਰਭੂ ਨੂੰ ਸਦੀਵ ਕਾਲ ਧਿਆਉਣਾ ਕੀਤਾ ਸਦੀਵ ਕਾਲ ਚੇਤੇ ਰੱਖਿਆ ਕਦੇ ਵੀ ਆਪਣੇ ਚੇਤੇ ਵਿੱਚੋਂ ਉਸ ਵਾਹਿਗੁਰੂ ਨੂੰ ਵਿਸਰਨ ਨਹੀਂ ਦਿੱਤਾ ਸੰਤ ਹੋ ਤਿਸ ਬਿਨ ਅਵਰ ਨਾ ਕੋਈ ਹਜ਼ੂਰ ਕਹਿੰਦੇ ਨੇ ਸ਼ਾਂਤ ਆਤਮਾ ਮਹਾਤਮਾ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਉਹਦੇ ਵਰਗਾ ਕੋਈ ਹੋਰ ਨਹੀਂ ਹੈ ਉਹਦੇ ਵਰਗਾ ਉਹ ਆਪ ਹੀ ਹੈ ਇਸ ਕਰਕੇ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ। ਸੰਗਤ ਜੀ, ਸਾਡੇ ਦੁੱਖਾਂ ਨੂੰ ਸਾਡੇ ਰੋਗਾਂ ਨੂੰ ਕੱਟਣ ਵਾਲਾ ਉਹ ਪਰਮੇਸ਼ਰ ਆਪ ਹੈ। ਹੁਣ ਜਿਹਨੇ ਇਹ ਰੋਗ ਲਾਏ ਹੁੰਦੇ ਨਾ, ਉਹਨੂੰ ਪਤਾ ਵੀ ਇਹ ਰੋਗ ਕਿੱਥੋਂ ਸ਼ੁਰੂ ਹੋਇਆ। ਡਾਕਟਰ ਤਾਂ ਵਿਚਾਰੇ ਪੁੱਛਦੇ ਰਹਿੰਦੇ ਆ ਨਾ ਕਿ ਕਿਵੇਂ ਰੋਗ ਸ਼ੁਰੂ ਹੋਇਆ ਤੁਹਾਨੂੰ, ਪਰ ਉਹਨੂੰ ਇਹ ਪਤਾ ਹੈ ਕਿ ਜਦੋਂ ਉਹਦੇ ਨਾਲ ਜੁੜਾਂਗੇ, ਉਹਦੇ ਚਰਨਾਂ ਵਿੱਚ ਵਾਰ ਵਾਰ ਬੇਨਤੀ ਕਰਾਂਗੇ ਤੇ ਸੰਗਤ ਜੀ ਉਹ ਰੋਗ ਕੱਟ ਦਿੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਵੀ ਚਾਤ ਆਤਮਾ ਮਹਾਤਮਾ, ਜਦੋਂ ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਨਹੀਂ।
ਕਾਰਨ ਕਾਰਨ ਪ੍ਰਭ ਸੋਈ,
ਉਹ ਪ੍ਰਭੂ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਸੰਗਤ ਜੀ, ਸਭ ਜਗ ਜਿਹਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜਿਸ ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ ਹੈ ਨਾ, ਉਹ ਆਪ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਉਹਦੇ ਅੱਗੇ ਕੋਈ ਵੀ ਐਸਾ ਕਾਰਜ ਨਹੀਂ ਜਿਹੜਾ ਅੜ ਸਕੇ। ਉਹ ਆਪ ਸਾਰੇ ਕਾਰਜ ਸਵਾਰ ਦਿੰਦਾ ਹੈ। ਜਿੱਥੇ ਜਿੱਥੇ ਵੀ ਕੋਈ ਸੇਵਕ ਪਿਆਰ ਨਾਲ ਉਸ ਪ੍ਰਭੂ ਨੂੰ ਚੇਤੇ ਕਰਦਾ ਹੈ, ਤਾਂ ਤਾਂ ਉਠ ਭਾਵੇ ਸੰਗਤ ਜੀ, ਉਹ ਪਰਮੇਸ਼ਰ ਤਾਂ ਉਸੇ ਉਸੇ ਪਾਸੇ ਨੂੰ ਉੱਠ ਦੌੜਦਾ ਹੈ ਕਿ ਮੈਂ ਆਪਣੇ ਸੇਵਕ ਦੇ ਕਾਰਜ ਰਾਸ ਕਰਨੇ ਨੇ। ਆਪ ਅੱਗੇ ਜਾ ਕਰਕੇ ਆਪਣੇ ਸੇਵਕ ਦੇ ਕਾਰਜ ਸਵਾਰਦਾ ਹੈ, ਤੇ ਜੇ ਕਿਤੇ ਸੇਵਕ ਦਾ ਮਨ ਡੋਲੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਨੇੜੀ ਹੋਏ ਦੇ ਕਾਵੇ, ਫਿਰ ਤਾਂ ਨੇੜੇ ਹੋ ਕੇ ਦਰਸ਼ਨ ਬਖਸ਼ਿਸ਼ ਕਰਦਾ ਹੈ ਤੇ ਹੌਸਲਾ ਦਿੰਦਾ ਹੈ, ਭਾਈ ਡੋਲ ਨਾ, ਮੈਂ ਤੇਰੇ ਨਾਲ ਹਾਂ, ਸਦਾ ਤੇਰੇ ਅੰਗ ਸੰਗ ਹਾਂ, ਤੂੰ ਕਦੇ ਵੀ ਡੋਲੀ ਨਾ। ਇਹਨਾਂ ਨਾਲ ਧੀਰਜ ਵੀ ਬਖਸ਼ਿਸ਼ ਕਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਪ੍ਰਭੂ ਪਰਮੇਸ਼ਰ ਸਾਰੇ ਕਾਰਨਾਂ ਦੇ ਕਰਨ ਨੂੰ ਭਾਈ ਸਮਰੱਥ ਰਹਾ। ਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਆਪਣੇ ਵਰ ਦੀਨੇ, ਆਪਣੇ ਪ੍ਰਭੂ ਨੇ ਬਖਸ਼ਿਸ਼ਾਂ ਦੇ ਵਾਰ, ਬਖਸ਼ਿਸ਼ਾਂ ਦੇ ਵਚਨ ਕਰ ਦਿੱਤੇ ਨੇ। ਜਿਵੇਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ਾਂ ਦੇ ਵਚਨ ਕੀਤੇ, ਨਿਮਾਣਿਆਂ ਦੇ ਮਾਣ, ਨਿਤਾੜਿਆਂ ਦੇ ਤਾਣ, ਨਿਉਂਦਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗੱਤ, ਨਿਧਰਿਆਂ ਦੀ ਧਿਰ, ਬਾਰਾਂ ਵਾਰ ਬਖਸ਼ਿਸ਼ ਕੀਤੀ ਸੀ ਸੰਗਤ ਜੀ। ਗੁਰੂ ਅੰਗਦ ਦੇਵ ਜੀ ਨੇ ਬਾਰਾਂ ਵਚਨ ਕੀਤੇ ਸਨ, ਇਹ ਬਖਸ਼ਿਸ਼ਾਂ ਭਰੇ ਵਚਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭ ਆਪਣੇ ਵਰ ਦੀਨੇ, ਆਪਣੇ ਪ੍ਰਭੂ ਮਾਲਕ ਵਾਹਿਗੁਰੂ ਜੀ ਨੇ ਸਾਨੂੰ ਵੀ ਵਰਦਾਨ ਦਿੱਤੇ ਨੇ, ਬਖਸ਼ਿਸ਼ਾਂ ਕੀਤੀਆਂ ਨੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਨਾ, ਦੋਹੇ ਤਾਂ ਬਾਣੀ ਕਾ ਗੋਥਾ। ਔਰ ਹਜ਼ੂਰ ਨੇ ਕਿਹਾ ਸੀ ਜਦੋਂ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਵਿੱਚ ਖੇਡਦੇ ਖੇਡਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਿੰਘਾਸਨ ਕੋਲ ਗਏ, ਤੇ ਜਦੋਂ ਸਿੰਘਾਸਨ ਨੂੰ ਫੜ ਕੇ ਹਿਲਾਇਆ ਤੇ ਹਜ਼ੂਰ ਨੇ ਕਿਹਾ ਸੀ, ਇਹ ਕੌਣ ਪੁਰਖ ਹੈ ਭਾਰੀ, ਜਿਸ ਨੇ ਸਾਡੀ ਮੰਜੀ ਹਿਲਾਈ ਸਾਰੀ। ਸਤਿਗੁਰਾਂ ਨੇ ਉਹ ਬਖਸ਼ਿਸ਼ਾਂ ਦੇ ਵਰ ਦਿੱਤੇ ਸਨ। ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਸਰੂਪ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਬਖਸ਼ਿਸ਼ਾਂ ਭਰੇ ਬਚਨ ਕੀਤੇ ਸਨ। ਸਗਲ ਜੀਵ ਵਸ ਕੀਨੇ।
ਹਜ਼ੂਰ ਕਹਿੰਦੇ ਨੇ ਸਾਰੀ ਦੁਨੀਆਂ ਦੇ ਜਿਤਨੇ ਵੀ ਜੀ ਨੇ ਨਾ ਵਾਹਿਗੁਰੂ ਨੇ ਕਿਰਪਾ ਕਰਕੇ ਸਾਡੇ ਵਸ ਵਿੱਚ ਕਰ ਦਿੱਤੇ ਨੇ, ਸਾਡੇ ਅਧੀਨ ਕਰ ਦਿੱਤੇ ਨੇ। ਸੰਗਤ ਜੀ, ਜੋ ਵੀ ਪ੍ਰਾਣੀ ਇੱਕ ਮਨ ਹੋ ਕੇ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਨਾ, ਤੇ ਪਰਮੇਸ਼ਰ ਫਿਰ ਸਾਰੇ ਜੀ ਉਹਦੇ ਅਧੀਨ ਕਰ ਦਿੰਦਾ ਹੈ। ਇੱਕ ਰਾਜਾ ਜਿਹੜਾ ਰੋਜ਼ ਫੁੱਲਾਂ ਦੀ ਸੇਜ ਤੇ ਸੌਂਦਾ ਸੀ, ਤੇ ਇੱਕ ਦਿਨ ਦਾਸੀ ਨੇ ਜਦੋਂ ਫੁੱਲਾਂ ਦੀ ਸੇਜ ਤਿਆਰ ਕੀਤੀ, ਵਿਚਾਰਿਆ ਕਿ ਰਾਜਾ ਰੋਜ਼ ਫੁੱਲਾਂ ਦੀ ਸੇਜ ਤੇ ਸੌਂਦਾ ਹੈ, ਕਿੰਨਾ ਕੁ ਆਨੰਦ ਹੋਵੇਗਾ। ਜਦੋਂ ਉਹ ਦਾਸੀ ਫੁੱਲਾਂ ਦੀ ਸੇਜ ਤੇ ਲੰਮੀ ਪਈ ਤੇ ਉਹਨੂੰ ਗਾੜੀ ਨੀਂਦ ਆ ਗਈ। ਜਦੋਂ ਰਾਜਾ ਬਾਹਰੋਂ ਆਇਆ, ਉਹਨੇ ਵੇਖਿਆ ਕਿ ਅੱਜ ਫੁੱਲਾਂ ਦੀ ਸੇਜ ਦੇ ਉੱਤੇ ਦਾਸੀ ਸੁੱਤੀ ਹੋਈ ਹੈ। ਸੰਗਤ ਜੀ, ਉਹਨੇ ਦਾਸੀ ਦੇ ਸੋਟੀਆਂ ਕੱਢ ਮਾਰੀਆਂ, ਦਾਸੀ ਉੱਤੀ ਹੈ, ਨਾਲੇ ਹੱਸਦੀ ਹੈ ਤੇ ਨਾਲੇ ਰੋਂਦੀ ਹੈ। ਹੁਣ ਰਾਜੇ ਜਿਹੜੇ ਇਹਨਾਂ ਇਹ ਬੜੇ ਕੱਚੇ ਜਿਹੇ ਹੁੰਦੇ ਨੇ, ਉਹਦੇ ਮਨ ਵਿੱਚ ਭਰਮ ਪੈਦਾ ਹੋ ਗਿਆ। ਕਹਿਣ ਲੱਗਾ, ਦਾਸੀ ਇੱਕ ਚੀਜ਼ ਦਾ ਤੇ ਮੈਨੂੰ ਪਤਾ ਹੈ ਕਿ ਤੇਰੇ ਸੋਟੀਆਂ ਲੱਗੀਆਂ ਨੇ, ਚਮਕਾਂ ਲੱਗੀਆਂ ਨੇ, ਤੂੰ ਤਾਂ ਰੋਂਦੀ ਹੈ, ਪਰ ਜਿਹੜਾ ਤੂੰ ਹੱਸਦੀ ਹੈ ਉਹਦਾ ਕਾਰਨ ਕੀ ਹੈ? ਉਹ ਦਾਸੀ ਨੇ ਕਿਹਾ, ਰਾਜਨ ਮੈਂ ਰੋਈ ਤਾਂ ਇਸ ਕਰਕੇ ਹਾਂ, ਮੈਨੂੰ ਤੇਰਾ ਸੋਟੀਆਂ ਮਾਰੀਆਂ, ਮੇਰੇ ਦਰਦ ਹੋਏ, ਪਰ ਹੱਸਦੀ ਇਸ ਕਰਕੇ ਹਾਂ ਕਿ ਮੈਂ ਤਾਂ ਕੋਈ ਦੋ ਚਾਰ ਸਕਿੰਟ ਇਹਦੇ ਤੇ ਲੰਮੇ ਪਈ ਹੋਵਾਂਗੀ ਤੇ ਮੈਨੂੰ ਇਹ ਸੋਟੀਆਂ ਲੱਗਣ ਦੀ ਸਜ਼ਾ ਮਿਲੀ ਹੈ। ਤੇ ਜਿਹੜਾ ਰਾਜਾ ਰੋਜ਼ ਹੀ ਇਹ ਫੁੱਲਾਂ ਦੀ ਸੇਜ ਤੇ ਸੌਂਦਾ ਹੈ, ਤੇ ਕਦੋਂ ਦਾ ਸੌਂਦਾ ਆ ਰਿਹਾ ਤੇ ਉਹਨੂੰ ਕਿੰਨੀ ਭਾਰੀ ਸਜ਼ਾ ਮਿਲੇਗੀ? ਰਾਜੇ ਨੂੰ ਵੈਰਾਗ ਹੋ ਗਿਆ। ਉਹ ਰਾਜਪਾਲ ਆਪਣੇ ਪੁੱਤਰ ਨੂੰ ਸੌਂਪ ਕੇ ਭਗਤੀ ਕਰਨ ਚਲਾ ਗਿਆ। ਸੰਗਤ ਜੀ, ਜਦੋਂ ਉਹਨੇ ਭਗਤੀ ਕੀਤੀ, ਵਾਹਿਗੁਰੂ ਦੀ ਉਹਦੇ ਤੇ ਬਖਸ਼ਿਸ਼ ਹੋਈ। ਤੇ ਇੱਕ ਦਿਨ ਉਹ ਪੁੱਤਰ ਨੇ ਸੋਚਿਆ ਕਿ ਮੈਂ ਰਾਜਭਾਲ ਕਰਦਾ, ਮੇਰਾ ਪਿਤਾ ਪਤਾ ਨਹੀਂ ਬਾਹਰ ਜੰਗਲ ਵਿੱਚ ਕਿੱਥੇ ਬੈਠਾ ਹੋਵੇਗਾ। ਉਹ ਗਿਆ, ਉਹਨੇ ਲੱਭ ਕੇ ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ, ਪਿਤਾ ਜੀ ਤੁਸੀਂ ਹੁਣ ਘਰ ਚੱਲੋ ਤੇ ਤੁਸੀਂ ਘਰ ਚੱਲ ਕੇ ਭਗਤੀ ਕਰੀ ਚੱਲੋ। ਉਹਨੇ ਕਿਹਾ, ਨਹੀਂ ਬੇਟਾ, ਕੋਈ ਗੱਲ ਨਹੀਂ, ਤੈਨੂੰ ਰਾਜਭਾਗ ਦਿੱਤਾ, ਤੂੰ ਕਰੀ ਚੱਲ। ਜਦੋਂ ਖਹਿੜੇ ਪਿਆ ਤੇ ਉਹ ਉਸ ਵੇਲੇ ਕਹਿੰਦੇ ਗੋਦੜੀ ਸੀ ਰਿਹਾ ਸੀ, ਉਹਨੇ ਅਚਾਨਕ ਜਿਹੜੀ ਗੋਦੜੀ ਸੀ ਵਾਲੀ ਸੂਈ ਸੀ ਨਾ ਉਹ ਜਲਦੇ ਸੁੱਟ ਦਿੱਤੀ। ਨਦੀ ਦੇ ਕਿਨਾਰੇ ਬੈਠਾ ਹੋਇਆ ਸੀ, ਉਹਨੇ ਕਿਹਾ, ਬੇਟਾ ਮੈਨੂੰ ਇਹ ਸੂਈ ਚਾਹੀਦੀ ਹੈ। ਉਹਨੇ ਕਿਹਾ, ਪਿਤਾ ਜੀ ਇਹਦੇ ਨਾਲ ਦੀਆਂ ਅਨੇਕਾਂ ਸੂਈਆਂ ਤੁਹਾਨੂੰ ਖਰੀਦ ਦਿਆਂਗੇ, ਰਾਜਭਾਗ ਹੀ ਤੁਹਾਡਾ, ਸੂਈਆਂ ਦੀ ਤੇ ਗੱਲ ਹੀ ਕੋਈ ਨਹੀਂ। ਕਹਿਣ ਲੱਗਾ, ਨਹੀਂ ਬੇਟਾ ਮੈਨੂੰ ਉਹੀ ਸੂਈ ਚਾਹੀਦੀ ਹੈ। ਸੰਗਤ ਜੀ, ਉਹ ਰਾਜਕੁਮਾਰ ਨੇ ਉਹਦੇ ਬੁਲਾਏ, ਉਹਨਾਂ ਨੇ ਨਦੀ ਫਰੋਲ ਮਾਰੀ ਪਰ ਉਹਨਾਂ ਨੂੰ ਸੂਈ ਨਾ ਲੱਭੀ। ਉਹ ਰਾਜਕੁਮਾਰ ਨੇ ਕਿਹਾ, ਪਿਤਾ ਜੀ ਇਹ ਸੂਈ ਤਾਂ ਮਿਲ ਨਹੀਂ ਰਹੀ, ਚਲੋ ਹੁਣ ਤੁਹਾਨੂੰ ਉੱਥੇ ਵਾਧੂ ਸੂਈਆਂ ਖਰੀਦ ਦਿਆਂਗੇ। ਕਹਿਣ ਲੱਗਾ, ਵੇਖ ਤੇਰਾ ਹੁਕਮ ਕੇਵਲ ਤੇਰੀ ਦੁਨੀਆ ਤੀਕਰੀ ਸੀਮਤ ਹੈ, ਪਰ ਮੇਰਾ ਹੁਕਮ ਜਿਹੜਾ ਨਾ ਉਹ ਸਾਰੇ ਜੀਵ ਹੀ ਮੰਨਦੇ ਨੇ। ਰਾਜੇ ਨੇ ਉਸ ਵੇਲੇ ਵਰੁਣ ਦੇਵਤੇ ਨੂੰ ਕਿਹਾ, ਹੇ ਵਰੁਣ ਦੇਵਤਾ, ਮੇਰੀ ਗੋਦੜੀ ਸੀ ਨਾਲੀ ਸੂਈ ਜਿਹੜੀ ਹੈ ਨਾ ਉਹ ਨਦੀ ਵਿੱਚ ਡਿੱਗ ਪਈ, ਉਹਨੇ ਕੱਢ ਕੇ ਲਿਆ। ਸਾਹੀਕਾਰਾਂ ਨੇ ਜ਼ਿਕਰ ਕੀਤਾ, ਉਸੇ ਵੇਲੇ ਮੱਛੀ राजे भी उस सूई लैके बाहर आ गई। तो राजे ने कहा देख बेटा आ पानी के रहने वाले जेड़े जीव जंतु ने ना ये भी मेरी आज्ञा मानते हैं, ये भी मेरे हुक्म में चलते हैं। तो सतगुरु पातशाह जी कहते साडे प्रभु ने सानू ये वरदान दिते ते सारे जी जेड़े से वो साडे वस विच कर दिते हन। जन नानक नाम त्याया हजूर सतगुरु पातशाह जी कदर करते ने जन दास सेवक ने जो वाहेगुरु परमेश्वर का नाम त्याना किया सगले दुख मिटाया भाई नाम की बदौलत सिमरन की शक्ति करके सगले दुख मिटाया सारे दुख जेड़े से ना वो वाहेगुरु ने कृपा करके मेल दिते ने। हुण गुरु हरगोबिंद साहब जी तो शरीर पर ना बुखार है ना शीतल आदक है, सारे लोग सतगुरु पातशाह जी कहते वाहेगुरु परमेश्वर ने आप मिटा दिते। इस करके हजूर ने जिक्र किया हर हर औख वजोग अधिकाए ताका रोग सगल मिट जाए। जेड़े भाई नाम रूपी दवाई खाते ने ना उन्होंने सारे रोग मिट जाते हैं। सतगुरां ने पावन श्री मुख वाग की बात आप बख्शिश की सी। आओ राग रामकली विच धन श्री गुरु नानक देव सच्चे पातशाह जी दे उचारण की हुई बाड़ी सिद्ध गोष्ट जो सिद्धा के नाल हजूर के प्रश्न उत्तर हुए ने संगत जी ओ बाड़ी जो धन गुरु अंगद देव सच्चे पातशाह जी ने बाबा बुढ़ा साहब जी ने पावन करतारपुर साहब जी की धरती पर हजूर के चरणों में बेनती की महाराज जदों आप जी सुमेर पर्वत पर गए उत्थे तुहाड़ी सिद्धा दे नाल गोष्ठी हुई है, सिद्धा ने तुहानू किहड़े किहड़े सवाल किए ते आप जी ने उस सवालों का की उत्तर दिता महाराज कृपा करके सानू भी सुनाओ। सतगुरु पातशाह जी ने उस सिद्ध गोष्ट नाम की बाड़ी फिर संगत जी करतारपुर की पावन धरती से उचारण की भावे सिद्धा नाल जी चर्चा हुई है ना वह वक् वक् तावों का जिक्र साडे इतिहासकारा ने किया है। जपजी साहब जी के बहुत पौड़ियां ने जिहड़ियां सिद्धा नाल चर्चा दियां उचारण कीतियां होईयां ने। और संगत जी इस तरह जिवें जिवें हजूर ये बाड़ी उचारदे गए और जिहड़े गुरसिख लागे बैठे से विद्वाना ने भाई अजिता जी का नाम का जिक्र किया है कि वह फिर यह बाड़ी अकरां दे विच अंकित करी गए ने। सतगुरु पातशाह जी की यह बाड़ी एक प्रश्नोत्तरी है, इहदे विच प्रश्न ते उत्तर ने और इस बाणी की लड़ीवार कथा ज्ञानी नवतेज सिंह जी उन्होंने आरंभ की सी और रहाओ दे बंद तक संगत जी इस पावन शब्द के विचार जी आप पिछे सरवण की है। आओ प्यार साहब अगे जो हजूर में सिद्ध प्रश्न करते हैं गुरु साहब जी उन्होंने उत्तर देंगे। प्यार साहब सरवण करिएगी कवन तुम्हें क्या नाओ तुम्हारा। सिद्धा ने बेनती की जो गुरु नानक देव जी सुमेर पर्वत पे गए ना फिर जाए चढ़िया सुमेर पर सिद्ध मंडली दिस दृष्ट आई। गुरु नानक देव जी जो सुमेर पर्वत पे गए ते उत्थे सिद्धां दी मंडली हजूर नूं नजर आई। वो सिद्ध जेड़े वक्रे वक्रे आसन ला के बैठे हुए सी, कोई शेर की कल ते बैठा सी, कोई किस तरह कोई किस तरह, उन्होंने जो गुरु नानक साहब जी ने वेख्या ना तो त्रपक गए कि सुमेर पर्वत पे हारी सारी बंदा तो जा नहीं सकता, तो यह किस तरह आ गए। उदो फिर उन्होंने हजूर ने पूछा से कवन तुम्हें क्या नाव तुम्हारा, कह लगे तुसी कौन तुहाडा नाम की है। तो संगत जी ये दो सवाल ने, पहला है कवन तुम्हें, तुसी कौन हो, तुसी अपने आप नूं की समझदे हो, और दूजा सवाल उन्होंने किया कि तुहाडा नाम की है। भाई साहब भाई गुरदास जी ने यह सिद्धां दे नाल जिहड़ी प्रश्नोत्तरी हुई है सवाल जवाब हुए ने, उन्हां दा कोई जिक्र जिहड़ा भाई साहब जी ने अपनियां वारां विच वी कीता है। हजूर ने उत्थे यह उत्तर दिता सी, नानक नाम जपे गत पाई। सिद्धां नूं कहा वी साडा नाम नानक है, पर जेड़े सिद्ध बोल चेत महाराज साहब जी ने उत्तर दिते ने ना जी, वो आप अगलिया पंक्तियां विचारांगे। इत्थे सिद्धां वालों सवाल है आप जी कौन, तुहाडा स्वरूप की है, तुहाडा नाम की है, कौन मार्ग कौन सुआओ। सिद्ध कह लगे महाराज तुहाडा मार्ग तुहाडा रास्ता केड़ा है, ते तुहाडा सुमेर पर्वत ते आउण दा सुआओ प्रयोजन की है, किस प्रयोजन करके आए हो। यह चार सवाल सिद्धा ने किते ने। हुण सतगुरु पातशाह जी इन्हां दा उत्तर देंदे ने, साच कहो अरदास हमारी। हजूर कहंदे ने वी सिद्ध साच कहो, मैं सच कहिंदा हां, जो सत स्वरूप आनंद चित है ना, यह मेरा स्वरूप है। क्योंकि साडा स्वरूप यह शरीर नहीं संगत जी, साडा स्वरूप साडा आत्मा है, जिन्हों वार वार यह कहा जाता है शब्द सुरत नाल जुड़ करके अपने स्वरूप तक पहुंच करनी। मन तुम जोत स्वरूप है अपना मूल पछाण। सतगुरु पातशाह जी ने भी जिक्र किया है कि हे मन तू वाहगुरु की जोत का स्वरूप है, तू अपने मूल में अपने मुख में पछानना कर। तू केवल शरीर तक ही सीमित है, तू केवल शरीर नाल ही जुड़िया हुआ है, तू अपने मुढ़ तक भी जाना कर। हुण सतगुरु जी कहंदे ने साच कहो, ऐसे दे ही तुहानू सच कहंदे हां कि यह जिहड़ा साडा शरीर है ना यह नाशवंत है, यह कोई साडा स्वरूप नहीं। जो साडा असली स्वरूप है ना वह सतचित आनंद स्वरूप है। साच कहो अरदास हमारी, और दूजा सवाल से तुहाडा नाम की है, तो सतगुरु पातशाह जी कहंदे ने मेरा नाम अरदासिया है। अरदास हमारी, साडा नाम अरदासिया है, असी हमेशा ही वाहे ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਰਹਿੰਦੇ ਹਾਂ। ਅਸੀਂ ਅਰਦਾਸ ਦੁਆਰਾ ਹਮੇਸ਼ਾ ਵਾਹਿਗੁਰੂ ਤੋਂ ਸਰਬੱਤ ਦਾ ਭਲਾ ਮੰਗਦੇ ਰਹਿੰਦੇ ਹਾਂ। ਸਿੱਧੋ ਜਿਹੜਾ ਤੁਸੀਂ ਇਸ ਸਰੀਰ ਦਾ ਨਾਮ ਪੁੱਛਦੇ ਹੋ ਨਾ, ਇਹ ਨਾਮ ਤਾਂ ਕੇਵਲ ਕਿਸੇ ਨੂੰ ਬੁਲਾਉਣ ਵਾਸਤੇ ਹੁੰਦਾ ਹੈ। ਇਹ ਨਾਮ ਅਸਲੀਅਤ ਨਹੀਂ, ਇਹ ਨਾਮ ਤਾਂ ਵਿੜਸਦਾ ਰਹਿੰਦਾ ਹੈ, ਸਦੀਵ ਕਾਲ ਨਹੀਂ। ਅਸਲੀ ਨਾਮ ਜਿਹੜਾ ਹੈ ਉਹ ਅਰਦਾਸ ਹਮਾਰੀ, ਉਹ ਤਾਂ ਇਹ ਹੈ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਬੇਨਤੀਆਂ ਕਰਦੇ ਰਹੀਏ। ਮੇਰਾ ਨਾਮ ਅਰਦਾਸੀਆ ਹੈ ਤੇ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰਦਾ ਹਾਂ। ਸੰਤ ਜਨਾ ਬਲ ਜਾਓ। ਔਰ ਤੀਜਾ ਸਵਾਲ ਸਿੱਧਾ ਨੇ ਕੀਤਾ ਸੀ ਕਿ ਕੌਣ ਮਾਰਗ, ਤੁਹਾਡਾ ਮਾਰਗ ਕੀ ਹੈ, ਤੁਹਾਡਾ ਰਸਤਾ ਕੀ ਹੈ, ਤੁਹਾਡਾ ਪੰਥ ਕੀ ਹੈ। ਤੇ ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਵੀ ਕਹਿਣ ਲੱਗੇ, ਹਉ ਸੰਤ ਜਨਾ ਬਲ ਜਾਓ। ਮੈਂ ਸੰਤ ਜਨਾ ਜਿਹੜੇ ਸ਼ਾਂਤ ਆਤਮਾ ਇੱਕ ਰਸ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇ ਹੋਏ ਨੇ, ਪ੍ਰਭੂ ਨਾਲ ਇੱਕ ਮਿੱਕ ਹੋਏ ਨੇ। ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਇਹੀ ਮੇਰਾ ਮਾਰਗ ਹੈ, ਇਹੀ ਮੇਰਾ ਰਸਤਾ ਹੈ ਕਿ ਮੈਂ ਸਦਾ ਹੀ ਉਹਨਾਂ ਮਹਾਂਪੁਰਖਾਂ ਨੂੰ ਨਮਸਕਾਰ ਕਰਦਾ ਹਾਂ ਤੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ। ਕਹਿਦਾ ਸੋ ਕਹਿ ਰਹੀ ਹੈ ਬਾਲੇ। ਔਰ ਸੰਗਤ ਜੀ, ਅੱਗੇ ਜਿਹੜਾ ਕੌਣ ਸਵਾਓ ਦਾ ਪ੍ਰਸ਼ਨ ਸੀ ਨਾ, ਉਹਦਾ ਹਜ਼ੂਰ ਨੇ ਇਹ ਜ਼ਿਕਰ ਕੀਤਾ ਹੈ, ਸਿੱਧਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਜਿਹੜਾ ਇਹ ਸੁਮੇਰ ਪਰਬਤ ਤੇ ਚੜ੍ਹਾ ਹੈ, ਹੋ ਸਕਦਾ ਕੋਈ ਇਹਦਾ ਹੋਰ ਪ੍ਰਯੋਜਨ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਸਾਡਾ ਪ੍ਰਯੋਜਨ ਦੁਨੀਆ ਨੂੰ ਇੱਕ ਵਾਹਿਗੁਰੂ ਨਾਲ ਜੋੜਨ ਦਾ ਹੈ। ਅਸੀਂ ਲੋਕਾਂ ਨੂੰ ਪਖੰਡ ਕਰਕੇ ਵਿਖਾਉਣ ਵਾਸਤੇ ਨਹੀਂ ਆਏ, ਅਸੀਂ ਦੁਨੀਆ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਨਹੀਂ ਆਏ, ਅਸੀਂ ਲੋਕਾਂ ਤੋਂ ਮਾਇਆ ਇਕੱਠੀ ਕਰਨ ਵਾਸਤੇ ਨਹੀਂ ਆਏ। ਸਿੱਧੋ, ਤੁਸੀਂ ਤੇ ਸੰਸਾਰ ਦੀ ਹਾਲਤ ਵੇਖ ਕੇ ਸਿੱਧ ਚੁਣ ਬੈਠੇ ਪਰਮਤੀ, ਕੌਣ ਜਗਤਰ ਕੌ ਪਾਰ ਉਤਾਰਾ। ਤੁਸੀਂ ਤੇ ਮਾਂ ਪਿਓ ਤੋਂ, ਧਰਤੀ ਤੋਂ ਭੱਜ ਕੇ ਤੇ ਸੁਮੇਰ ਪਰਬਤ ਤੇ ਆਣ ਕੇ ਬੈਠ ਗਏ ਹੋ, ਪਰ ਜਿਸ ਕਾਰਨ ਵਾਸਤੇ ਵਾਹਿਗੁਰੂ ਨੇ ਤੁਹਾਨੂੰ ਭੇਜਿਆ ਸੀ, ਉਹਦਾ ਦੁਨੀਆਂ ਦਾ ਪਾਰ ਉਤਾਰਾ ਕਰਨ ਵਾਸਤੇ, ਉਹ ਜਗਤ ਦਾ ਪਾਰ ਉਤਾਰਾ ਕੌਣ ਕਰੇਗਾ। ਹੁਣ ਜਦੋਂ ਤੁਸੀਂ ਲੁਕੇ ਤੇ ਵਾਹਿਗੁਰੂ ਨੇ ਫਿਰ ਸਾਡੀ ਡਿਊਟੀ ਲਾਈ ਹੈ ਤੇ ਤੁਸੀਂ ਮਾਤ ਲੋਕ ਵਿੱਚ ਜਾਓ ਤੇ ਦੁਨੀਆਂ ਨੂੰ ਇੱਕ ਵਾਹਿਗੁਰੂ ਦੇ ਨਾਮ ਨਾਲ ਜੋੜੋ। ਇਹ ਸਾਡਾ ਪ੍ਰਯੋਜਨ ਹੈ, ਇਹ ਸਾਡਾ ਸੁਭਾਅ ਹੈ। ਇਸ ਕਰਕੇ ਅਸੀਂ ਆਏ ਹਾਂ ਕਿ ਵਾਹਿਗੁਰੂ ਦੇ ਨਾਲ ਭਾਈ ਜੁੜਨਾ ਕਰੋ, ਇੱਕ ਨਾਲ ਜੁੜਨਾ ਕਰੋ। ਥਾਂ ਥਾਂ ਤੇ ਜੁੜੋਗੇ ਤੇ ਕੁਝ ਪ੍ਰਾਪਤ ਨਹੀਂ ਹੋਵੇਗਾ, ਇੱਕ ਨਾਲ ਜੁੜੋਗੇ ਤੇ ਤੁਹਾਡੀ ਬਹੁਤ ਹੀ ਕਰੇਗਾ। ਸਾਡੇ ਇਤਿਹਾਸ ਦੇ ਅੰਦਰ ਐਸੀਆਂ ਬੇਅੰਤ ਸਾਖੀਆਂ ਵੀ ਆਉਂਦੀਆਂ ਨੇ ਜਿਹੜੇ ਗੁਰਸਿੱਖ ਇੱਕ ਨਾਲ ਜੁੜੇ, ਸੰਗਤ ਜੀ ਉਹਨਾਂ ਨੂੰ ਤੱਤੀ ਵਾੜ ਹੀ ਲੱਗੀ। ਪਰ ਜਿਨ੍ਹਾਂ ਦਾ ਮਨ ਭਟਕਦਾ ਰਿਹਾ, ਕਦੇ ਕਿਸੇ ਸਾਈ ਕੋਲੇ, ਕਦੇ ਕਿਸੇ ਪੀਰ ਕੋਲੇ, ਕਿਸੇ ਧਾਗੇ ਤਵੀਤਾ ਵਾਲਿਆਂ ਕੋਲੇ, ਸੰਗਤ ਜੀ ਉਹਨਾਂ ਦਾ ਫਿਰ ਕੋਈ ਵਿਚਾਰ ਹੀ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਡਾ ਇਹੀ ਸੁਆ ਹੋਇਆ, ਇਹੀ ਪ੍ਰਯੋਜਨ ਹੈ ਕਿ ਅਸੀਂ ਇੱਕ ਨਾਲ ਜੋੜਨ ਵਾਸਤੇ ਆਏ ਹਾਂ। ਕਹਿ ਆਵੋ ਕਹਿ ਜਾਵੋ। ਹੁਣ ਅਗਲਾ ਸਵਾਲ ਸਿੱਧਾ ਨੂੰ ਕੀਤਾ ਹੈ, कह लगे क्या बरसो कह रही है बाले। सिद्धा की उम्र बहुत वड्डी सी, उन्होंने दसम द्वार अपने सुवास टिका के संगत की उम्र काफी वधाई हुई सी। अपनी वड्डी उम्र का माण करके वो गुरु नानक देव जी ने बाले शब्द नाल संबोधन करते सन। भाई गुरदास जी ने भी जिक्र किया और सिद्ध गोष्ठ के वार वार जिक्र आया, अरे बाले सतगुरु नानक देव जी को बालक कहते सन, तुसी बालक हो असी वड्डी उम्र दे हां। कहे दसो कह रही है बाले, हे बाले हे बालक तुसी कित्थे बैठोगे तुसी कित्थे रहिंदे हो। कह आओ कह जाओ, आओ कित्थे आए हो कित्थे जाओगे। नानक बोला सुन बैरागी, हजूर खत्म करते नहीं बैरागी जदों सुन करो। जा तुम्हारा राह, तुहाडा राह की है, तुहाडा मार्ग की है, तुहाडा पंथ की है। इन्हां पंक्तियां विच पंज सवाल हजूर नूं कीते गए। घट घट बैस निरंतर रही है। सच्चे पातशाह जी कह लगे ने सिद्ध जो सारे घटा घटां दे विच बैठा होया ना वाहिगुरु, असीं तुहानूं पहला भी दस चुके हाँ उस सत चेतन आनंद स्वरूप है, असीं उस दा ही रूप हाँ, उहदे विच ते साडे विच कोई अंतर नहीं। ਉਹ ਸਾਰੇ ਘਟਾਂ ਘਟਾਂ ਦੇ ਵਿੱਚ ਇੱਕ ਰਸ ਲਗਾਤਾਰ ਬੈਠਾ ਹੋਇਆ ਹੈ। ਚੱਲ ਹੈ ਸਤਿਗੁਰ ਪਾਏ, ਅਸੀਂ ਸਤਿਗੁਰੂ ਦੀ ਰਜਾ ਵਿੱਚ ਸਤਿਗੁਰੂ ਦੇ ਹੁਕਮ ਵਿੱਚ ਚੱਲਦੇ ਹਾਂ। ਜਿੱਧਰ ਨੂੰ ਸਾਨੂੰ ਸਤਿਗੁਰੂ ਜੀ ਹੁਕਮ ਕਰਦੇ ਨੇ ਅਸੀਂ ਉੱਧਰ ਨੂੰ ਤੁਰ ਪੈਂਦੇ ਹਾਂ। ਸਹਿਜੇ ਆਏ ਹੁਕਮ ਸਦਾਏ, ਅਸੀਂ ਸੁੱਤੇ ਸਿੱਧੀ ਵਾਹਿਗੁਰੂ ਦੇ ਹੁਕਮ ਅਨੁਸਾਰ ਮਾਤ ਲੋਕ ਵਿੱਚ ਆਏ ਹਾਂ ਅਤੇ ਉਹਦੇ ਹੁਕਮ ਅਨੁਸਾਰ ਹੀ ਅਸੀਂ ਤੁਰੇ ਜਾ ਰਹੇ ਹਾਂ। ਨਾਨਕ ਸਦਾ ਰਜਾਏ, ਹਜ਼ੂਰ ਕਹਿੰਦੇ ਨੇ ਹੇ ਸਿੱਧੂ ਭਾਈ ਅਸੀਂ ਤੇ ਸਦਾ ਹੀ ਉਹਦੇ ਰਜਾ ਵਿੱਚ ਤੁਰ ਰਹੇ ਹਾਂ। ਜਿਗਰ ਨੂੰ ਉਹ ਵਾਹਿਗੁਰੂ ਸਾਨੂੰ ਤੋਰਦਾ ਹੈ ਅਸੀਂ ਉਧਰ ਨੂੰ ਹੀ ਚੱਲਦੇ ਹਾਂ। ਸੰਗਤ ਜੀ ਇੱਥੇ ਪੌੜੀਆਂ ਦੀ ਜਿਹੜੀ ਵਿਚਾਰ ਹੈ ਉਹ ਅੱਗੇ ਕਥਾ ਚੱਲਦੀ ਹੈ। ਸਤਿਗੁਰੂ ਰਹਿਮਤ ਕਰਨ ਆਪਾਂ ਅੱਗੇ ਵੀ ਵਿਚਾਰਾਂਗੇ, ਸਮਾਂ ਇਜਾਜ਼ਤ ਨਹੀਂ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਸਿੱਖ ਸੰਗਤਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਇਸੇ ਹੀ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਰਡ ਹਾਲ ਵਿਖੇ ਸੰਗਤ ਜੀ ਸਾਕਾ ਸ੍ਰੀ ਪੰਜਾ ਸਾਹਿਬ ਜੀ ਦੇ ਪਾਵਨ ਸ਼ਹੀਦਾਂ ਦਾ ਦਿਹਾੜਾ ਜੋ ਸ਼ਤਾਬਦੀ ਦੇ ਰੂਪ ਵਿੱਚ ਆ ਰਿਹਾ ਹੈ, 25 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਰੰਗ ਹੋਣਗੇ, 27 ਤਰੀਕ ਨੂੰ ਭੋਗ ਪੈਣਗੇ ਔਰ 27 ਤਰੀਕ ਨੂੰ ਵੀ 26 ਤੇ 27 ਨੂੰ 2 ਦਿਨ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸੱਜਣਗੇ। ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਸੁਨਿਮਰ ਬੇਨਤੀ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦਾਂ ਦੀ ਸ਼ਤਾਬਦੀ ਮਨਾਉਣ ਵਾਸਤੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਵਾਸਤੇ ਸੰਗਤ ਜੀ ਵੱਧ ਚੜ ਕੇ ਆਪ ਜੀ ਆਣੇ ਦਰਸ਼ਨ ਦੇਣੇ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਘੱਟ ਘੱਟ ਬੈਸ ਨਿਰੰਤਰ ਰਹੀ ਹੈ, ਚੱਲ ਸਤਿਗੁਰ ਪਾਏ ਹੁਕਮ ਸਦਾਏ, ਨਾਨਕ ਸਦਾ ਰਜਾਏ।
ਕਾ ਖਾਲਸਾ।